ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜਿਓ ਆਰਣ ਲੋਹਾ ਪਾਏ ਭੰਨ ਕਢਾਈਆ ਤਿਓ ਸਾਕਤ ਜੋਨੀ ਪਾਏ ਭਵੈ ਭਵਾਈਆ ਜਿਓ ਆਰਨ ਲੋਹਾ ਪਾਏ ਭੰਨ ਕਢਾਈਆ ਤਿਓ ਸਾਕਤ ਜੋਨੀ ਪਾਏ ਭਵੈ ਭਵਾਈਆ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੈ ਜਾਏ ਪਰਮ ਭੁਲਾਵਣਾ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੈ ਜਾਏ ਪਰਮ ਭੁਲਾਵਣਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਤਖਤ ਚਬਰ ਛਤਰ ਦੇ ਮਾਲਕ ਗਰੀਬ ਨਵਾਜ ਧੰਨ ਸਤਿਗੁਰੂ ਹਲਤ ਪਲਤ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਹ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਜਿਸ ਦੀ ਨਿਤਨੇਮ ਨਾਲ ਕਥਾ ਵਿਚਾਰ ਇਸ ਅਸਥਾਨ 'ਤੇ ਹੁੰਦੀ ਹੈ। ਦੂਰੋਂ ਨੇੜਿਓਂ ਚੱਲ ਕੇ ਆਪ ਸੰਗਤਾਂ ਸਰਵਣ ਕਰਨ ਲਈ ਜਿੱਥੇ ਇੱਥੇ ਹਾਜ਼ਰ ਹੋਏ ਹੋ ਉੱਥੇ ਦੇਸ਼ ਵਿਦੇਸ਼ ਅੰਦਰ ਬੈਠ ਕੇ ਚੈਨਲ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਲਾਹ ਲੈਂਦੀਆਂ ਹਨ। ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਜਗਤ ਜੀਆਂ ਦੇ ਤਾਰਨਹਾਰ ਪਰਮ ਕਿਰਪਾਲੂ ਪਰਮ ਦਇਆਲੂ ਗਰੀਬ ਨਵਾਜ ਆਦਿ ਨਿਰੰਜਨ ਨਿਰੰਕਾਰ ਜਿਨ੍ਹਾਂ ਬਾਬਤ ਬਾਣੀ ਦਾ ਬਚਨ ਹੈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਆਪ ਪੂਰਨੇ ਪਰਮੇਸ਼ਰ ਅਕਾਲ ਪੁਰਖ ਸਰੂਪ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਰਸਨਾ ਤੋਂ ਇਹ ਅੰਮ੍ਰਿਤ ਸਰੀਖਾ ਬਚਨ ਜੋ ਪਾਵਨ ਅੰਗ 752 'ਤੇ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ, 8 ਪਦਿਆਂ ਦਾ ਇਹ ਸ਼ਬਦ ਆਪ ਸੰਗਤਾਂ ਨੇ ਜਿਸ ਦੇ ਰਹਾਉ ਦੇ ਬੰਦ ਸਰਵਣ ਕੀਤੇ ਨੇ, ਇਹ ਸ਼ਬਦ ਦੇ ਰਹਾਉ ਦੇ ਬੰਦ ਅੰਦਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹੈ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣ ਹਉਮੈ ਆਵੈ ਜਾਏ ਭਰਮ ਭੁਲਾਵਣ ਬਿਨ ਬੂਝੇ ਬਿਨਾਂ ਬੂਝੇ ਭਾਵ ਸਮਝ ਤੋਂ ਮਨੁੱਖ ਦਾ ਸੰਸਾਰ ਵਿੱਚ ਆਉਣਾ ਬੇਅਰਥ ਮੰਨਿਆ। ਸੰਸਾਰ ਵਿੱਚ ਜਿਸ ਮਨੁੱਖ ਨੂੰ ਸੋਝੀ ਨਹੀਂ ਉਹਨੂੰ ਦਾਨਿਆਂ ਨੇ ਸਿਆਣਿਆਂ ਨੇ ਪਸ਼ੂ ਤੁੱਲ ਮੰਨਿਆ। ਪਸ਼ੂ ਤੁੱਲ ਵੀ ਐਸਾ ਪਸ਼ੂ ਨੂੰ ਗੁਰਬਾਣੀ ਦੇ ਵਿੱਚ ਵਡਿਆਈ ਬਖਸ਼ੀ ਹੈ, ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਐਸੇ ਮਨੁੱਖ ਸੰਸਾਰ ਵਿੱਚ ਜਿਹੜੇ ਨਾਮ ਤੋਂ ਵਿਹੂਣੇ ਆ, ਜਿਨ੍ਹਾਂ ਨੇ ਮਨੁੱਖ ਜਨਮ ਦੀ ਸੋਝੀ ਨਹੀਂ, ਸਰੀਰ ਮਨੁੱਖਾਂ ਵਾਲਾ ਮਿਲ ਗਿਆ ਪਰ ਕਰਮ ਮਨੁੱਖਾਂ ਵਾਲੇ ਨਹੀਂ ਹਨ। ਸੰਸਾਰ ਵਿੱਚ ਵਿਚਰਦੇ ਮਨੁੱਖਾਂ ਵਾਂਗੂ ਨੇ, ਦੇਖਣ ਨੂੰ ਪਹਿਨੇ ਹੋਏ ਕੱਪੜੇ ਮਨੁੱਖਾਂ ਵਾਲੇ ਹੈ, ਪਰ ਉਹਨਾਂ ਦਾ ਜਿਹੜਾ ਵਿਵਹਾਰ ਹੈ ਸੰਸਾਰ ਦੇ ਵਿੱਚ, ਉਹ ਪਸ਼ੂਆਂ ਨਾਲੋਂ ਵੀ ਬੱਤਰ ਹੈ। ਪਸ਼ੂ ਨੂੰ ਤਾਂ ਸਤਿਗੁਰੂ ਜੀ ਕਹਿੰਦੇ ਜਦੋਂ ਖੜ ਖਾਵੈ, ਸੁੱਕਾ ਭੋਜਨ ਤੂੜੀ ਆਦਿਕ ਖਾ ਕੇ ਅੰਮ੍ਰਿਤ ਦੇ, ਅੰਮ੍ਰਿਤ ਸਰੀਖਾ ਦੁੱਧ ਦਿੰਦੇ ਆ। ਖੁਸ਼ ਹੋ ਕੇ ਪ੍ਰਸੰਨ ਹੋ ਕੇ ਪਸ਼ੂ ਦਾ ਮਾਲਕ ਉਹਨੂੰ ਥਾਪੀ ਦਿੰਦਾ ਹੈ। ਉਹ ਜਿਹੜਾ ਕਰਮ ਹੁੰਦਾ ਹੈ, ਆਪਣਾ ਕਰਮ ਆਪਣਾ ਕੰਮ ਪੂਰਾ ਕਰਦੇ ਆ, ਕਿਰਤ ਕਰਦੇ ਆ, ਆਪਣਾ ਕਰਮ ਕਰਕੇ ਖਾਂਦੇ ਆ। ਜਿਸ ਜੂਨੀ ਦੇ ਵਿੱਚ ਪਸ਼ੂ ਹੁੰਦਾ ਹੈ ਜਾਂ ਪੰਛੀ ਹੁੰਦਾ ਹੈ, ਉਹ ਉਸੇ ਜੂਨੀ ਅਨੁਸਾਰ ਹੀ ਵਿਵਹਾਰ ਕਰਦਾ ਹੈ। ਜੇ ਮੱਝ ਹੈ, ਗਾਂ ਹੈ, ਉਹ ਹਮੇਸ਼ਾ ਖੜ ਖਾਵ ਹੈ ਅੰਮ੍ਰਿਤ ਦੇ, ਤੂੜੀ ਆਦਿਕ ਨੀਰਾ ਚਾਰਾ ਪੱਠੇ ਖਾਂਦੇ ਹੈ। ਪਰ ਮਨੁੱਖ ਦਾ ਸੁਭਾਅ ਐਸਾ, ਬਿਨ ਬੂਝੇ, ਬਿਨਾਂ ਸਮਝ ਤੋਂ, ਬਿਨਾਂ ਗਿਆਨ ਤੋਂ, ਅਗਿਆਨਤਾ ਦੇ ਵੱਸ ਹੋ ਕੇ ਮਨੁੱਖ ਆਪਣਾ ਖਾਣਾ ਛੱਡ ਕੇ ਹੋਰ ਖਾਣਾ ਖੁਸ਼ੀ ਖੁਆਰ ਹੋਰ ਖਾਣੇ ਖਾਂਦਾ ਹੈ। ਹੋਰ ਖਾਣੇ ਤੋਂ ਭਾਵ ਜਿਹੜੇ ਮਨੁੱਖਾ ਜਨਮ ਦੇ ਲਈ ਪ੍ਰਵਾਨਿਤ ਖਾਣੇ ਨੇ, ਧਰਮ ਦੇ ਅਨੁਸਾਰ ਸਤੋ ਗੁਣੀ ਭੋਜਨ ਨੇ, ਉਹਨਾਂ ਨੂੰ ਛੱਡ ਕੇ ਤਮੋ ਗੁਣੀ ਭੋਜਨ ਖਾਂਦਾ ਹੈ, ਨਸ਼ੇ ਕਰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨ ਬੂਝੇ ਸਭ ਦੁੱਖ, ਦੁੱਖ ਕਮਾਵਣਾ ਫਿਰ ਦੁਖੀ ਹੁੰਦਾ ਹੈ, ਦੁੱਖ ਹੀ ਕਮਾਉਂਦਾ ਹੈ, ਦੁੱਖ ਹੀ ਪੱਲੇ ਪੈਂਦਾ ਹੈ। ਇਕੱਲਾ ਖਾਣਾ ਹੀ ਨਹੀਂ, ਪੀਣਾ ਵੀ ਮਨੁੱਖ ਦਾ ਪਸ਼ੂਆਂ ਨਾਲੋਂ ਵੀ ਬੱਤਰ। ਪਸ਼ੂ ਆਪਣੇ ਜੀਵਨ ਅਨੁਸਾਰ ਪਾਣੀ ਆਦਿਕ ਪੀਂਦਾ, ਪਰ ਮਨੁੱਖ ਐਸੀਆਂ ਐਸੀਆਂ ਵਸਤੂਆਂ ਜਿਹੜੀਆਂ ਵਿਵਰਜਿਤ ਨੇ, ਜਿਨ੍ਹਾਂ ਨੂੰ ਜਿਤ ਪੀਤਾ ਮਤ ਦੂਰ ਹੋਏ, ਬਲ ਪਵੈ ਵਿੱਚ ਆਏ। ਬਾਣੀ ਕਹਿੰਦੀ ਜਿਹਨੂੰ ਪੀਣ ਦੇ ਨਾਲ ਮਤ ਚਲੀ ਜਾਂਦੀ ਆ, ਮਤ ਖਤਮ ਹੋ ਜਾਂਦੀ ਹੈ, ਆਪਣੇ ਪਰਾਏ ਦੀ ਸੋਝੀ ਨਹੀਂ ਰਹਿੰਦੀ, ਐਸੇ ਸ਼ਰਾਬ ਆਦਿਕ ਨਸ਼ੇ ਵਰਤਦਾ ਮਨੁੱਖ, ਨਸ਼ਿਆਂ 'ਚ ਗਲਤਾਨ ਹੋ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ, ਦੁੱਖ ਹੀ ਪੱਲੇ ਪੈਂਦਾ ਹੈ। ਦੁੱਖ ਦੇ ਵਿੱਚ ਆਪ ਦੁਖੀ ਹੁੰਦਾ ਹੈ ਅਤੇ ਪਰਿਵਾਰ ਨੂੰ ਵੀ ਦੁਖੀ ਕਰਦਾ ਹੈ, ਆਪਣਾ ਜੀਵਨ ਬੇਅਰਥ ਗਵਾ ਲੈਂਦਾ ਹੈ। ਬਿਨਾਂ ਗਿਆਨ ਤੋਂ, ਬਿਨਾਂ ਸੋਝੀ ਤੋਂ ਵੀ ਮੈਂ ਆਇਆ ਕਿਸ ਲਈ ਹਾਂ। ਭਗਤ ਕਬੀਰ ਜੀ ਨੇ ਕਿਹਾ ਹੈ ਵੀ ਜਿਵੇਂ ਕੌਡੀ ਦੇ ਬਦਲੇ ਕਿਸੇ ਸਾਧੂ ਨੇ ਆਪਣਾ ਰਤਨ ਗਵਾ ਲਿਆ ਸੀ, ਇਵੇਂ ਮਨੁੱਖ ਕੌਡੀਆਂ ਦੇ ਭਾਅ ਆਪਣਾ ਜੀਵਨ ਬੇਅਰਥ ਗਵਾ ਰਹੇ ਆ। ਇੰਨੇ ਇੰਨੇ ਅਮੋਲਕ ਸਵਾਸ ਬੇਅਰਥ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਵਾ ਰਹੇ ਆ, ਦੁੱਖ ਬੀਜ ਰਹੇ ਆ ਅਤੇ ਦੁੱਖ ਹੀ ਕਮਾ ਰਹੇ ਆ। ਜਿਹੜਾ ਕੰਮ ਕਰੋ, ਜਿਹੋ ਜਿਹੀ ਕਿਰਤ ਕਰਦਾ ਉਹੋ ਜਿਹੀ ਤਨਖਾਹ ਮਿਲਣੀ ਹੈ ਨਾ। ਜੇ ਕੋਈ ਮਨੁੱਖ ਚਪੜਾਸੀ ਲੱਗਿਆ, ਫੋਰਥ ਕਲਾਸ ਦੇ ਵਿੱਚ ਹੈ, ਤਾਂ ਫੋਰਥ ਕਲਾਸ ਦੇ ਗ੍ਰੇਡ ਵੱਖਰੇ ਹੈ, ਥਰਡ ਕਲਾਸ ਦੇ ਵੱਖਰੇ ਹੈ, ਸੈਕਿੰਡ ਕਲਾਸ ਦੇ ਵੱਖਰੇ ਹੈ, ਫਸਟ ਕਲਾਸ ਦੇ ਵੱਖਰੇ ਹੈ। ਉਹੋ ਜਿਹੀ ਤਨਖਾਹ ਮਿਲਦੀ ਹੈ ਜਿਹੋ ਜਿਹਾ ਮਨੁੱਖ ਕੰਮ ਕਰਦਾ। ਇਸੇ ਤਰ੍ਹਾਂ ਮਨੁੱਖ ਜਿਹੋ ਜਿਹੇ ਕਰਮ ਕਰਦਾ ਜੀਵਨ ਦੇ ਵਿੱਚ, ਉਹੋ ਜਿਹੇ ਫਿਰ ਉਹਨੂੰ ਫਲ ਮਿਲਦੇ ਆ। ਕਈ ਮਨੁੱਖ ਨਖਿੱਧ ਕਰਮ ਕਰਦੇ ਆ, ਉਹਨਾਂ ਨੂੰ ਦੁੱਖ ਹੀ ਪੱਲੇ ਪੈਂਦਾ। ਕਈ ਐਸੇ ਉੱਤਮ ਕਰਮ ਕਰਨ ਵਾਲੇ ਆ ਜੀਵਨ ਦੇ ਵਿੱਚ, ਉਹਨਾਂ ਨੂੰ ਸੁੱਖ ਪੱਲੇ ਪੈਂਦਾ। ਕਈ ਐਸੇ ਨੇ ਨਾਮ ਦਾ ਬੀਜ ਬੀਜਦੇ ਆ, ਉਹ ਗੁਰਮੁਖ ਲਾਹਾ ਲੈ ਜਾਂਦੇ ਆ, ਉਹ ਜਨਮ ਸਵਾਰ ਜਾਂਦੇ ਆ। ਅਤੇ ਜਿਹੜੇ ਬਿਨਾਂ ਸੋਝੀ ਤੋਂ, ਬਿਨਾਂ ਗਿਆਨ ਤੋਂ ਸੰਸਾਰ 'ਚ ਵਿਚਰਦੇ ਆ, ਉਹਨਾਂ ਨੂੰ ਤਾਂ ਤੁਲਸੀ ਜੀ ਨੇ ਲਿਖਿਆ ਵੀ ਉਹਨਾਂ ਦਾ ਜੀਵਨ ਤਾਂ ਐਸਾ ਹੈ ਪਸ਼ੂਆਂ ਨਾਲੋਂ ਵੀ ਬੱਤਰ ਆ। ਪਸ਼ੂਆਂ ਨੂੰ ਤਾਂ ਸ਼ਿੰਗਾਰ ਲਈ ਪਰਮੇਸ਼ਰ ਵਾਹਿਗੁਰੂ ਨੇ ਸਿੰਘ ਦਿੱਤੇ ਆ, ਪੂਛ ਦਿੱਤੀ ਹੈ। ਜਦੋਂ ਕੋਈ ਮੱਝ ਖਰੀਦਣ ਜਾਂਦਾ ਹੈ ਉਹ ਵੇਖਦਾ ਹੈ ਵੀ ਇਹਦੇ ਸਿੰਘ ਕਿਹੋ ਜਿਹੇ ਨੇ, ਇਹਦੀ ਪੂਛ ਕਿਹੋ ਜਿਹੀ ਹੈ। ਜੇ ਕਿਸੇ ਪਸ਼ੂ ਦੀ ਪੂਛ ਵੱਡੀ ਹੋਵੇ ਉਹਦਾ ਮੁੱਲ ਘੱਟ ਜਾਂਦਾ ਹੈ, ਸਿੰਘ ਟੁੱਟਿਆ ਹੋਵੇ ਉਹਦਾ ਮੁੱਲ ਘੱਟ ਜਾਂਦਾ ਹੈ। ਉਹ ਪਸ਼ੂ ਦਾ ਸ਼ਿੰਗਾਰ ਨੇ। ਤੁਲਸੀ ਜੀ ਕਹਿਣ ਲੱਗੇ, ਕਹਿੰਦੇ ਮਨੁੱਖ ਦੇ ਕਰਮ ਪਸ਼ੂਆਂ ਨਾਲੋਂ ਵੀ ਮਾੜੇ। ਜੀਵਨ ਪਸ਼ੂਆਂ ਜੈਸਾ ਬਿਤਾਉਂਦਾ ਹੈ ਪਰ ਪਸ਼ੂਆਂ ਤੋਂ ਵੀ ਨੀਵਾਂ ਗਾ ਨੀਚ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹਨੂੰ ਗਿਆਨ ਨਹੀਂ ਹੈ, ਜਿਹਨੇ ਗੁਰੂ ਨਹੀਂ ਧਾਰਿਆ। ਇਹ ਤਾਂ ਬਿਨਾਂ ਪੂਛ ਤੋਂ ਬਿਨਾਂ ਸਿੰਘਾਂ ਤੋਂ ਪਸ਼ੂ ਹੈ, ਇਹਦਾ ਕੋਈ ਮੁੱਲ ਨਹੀਂ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ, ਇਹਦੇ ਜਿਉਣ ਨੂੰ ਤਰਕਾਰ ਹੈ ਬਾਣੀ ਦਾ ਬਚਨ। ਜਿੰਨੇ ਕਰਮ ਕਰੇ ਮਹਾਰਾਜ ਕਹਿੰਦੇ ਕਰਮ ਕਰਦਾ ਜ਼ਿੰਦਗੀ ਦੇ ਵਿੱਚ ਉਹ ਵੀ ਤਰਕਾਰ ਜੋਗੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੁਆਰਾ ਮਨਮੁੱਖ ਦੀ ਬਿਰਤੀ, ਮਨਮੁੱਖ ਦਾ ਜੀਵਨ ਅਤੇ ਗੁਰਮੁਖ ਦਾ ਜੀਵਨ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ। ਆਓ ਚਿੱਤ ਦੀਆਂ ਬਿਰਤੀਆਂ ਨੂੰ ਸ਼ਬਦ ਦੇ ਦੁਆਰਾ ਇਕਾਗਰ ਕਰੀਏ। ਸਾਰੀ ਸੰਗਤ ਚਿੱਤ ਨੂੰ ਇਕਾਗਰ ਕਰਨ ਲਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਜਿਉ ਆਰਨ ਲੋਹਾ ਪਾਏ ਭੰਨ ਕਢਾਈਆ।
ਸੂਹੀ ਰਾਗਣੀ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ। ਜਿਉ ਆਰਨ ਲੋਹਾ ਪਾਏ, ਆਰਨ ਨਾਮ ਭੱਠੀ ਦਾ, ਲੋਹਾਰ ਕੋਲ ਜਿਹੜੀ ਭੱਠੀ ਹੈ ਉਹ ਭੱਠੀ ਦੇ ਵਿੱਚ ਲੋਹੇ ਨੂੰ ਤਪਾ ਕੇ ਉਹਨੂੰ ਢਾਲ ਕੇ ਗਰਮ ਕਰਕੇ ਸਾਂਚਿਆਂ 'ਚ ਪਾ ਕੇ ਫਿਰ ਸਾਂਚਿਆਂ ਅਨੁਸਾਰ ਲੋਹਾਰ ਸ਼ਕਲ ਦਿੰਦਾ ਹੈ। ਅਤੇ ਜਿਹੜਾ ਲੋਹਾ ਪੁਰਾਣਾ ਹੋ ਜਾਵੇ, ਮਨੁੱਖ ਬੇਕਾਰ ਸਮਝ ਕੇ ਜੰਗਾਲਿਆ ਹੋਇਆ ਲੋਹਾ ਕਬਾੜੀਏ ਨੂੰ ਵੇਚ ਦਿੰਦਾ ਹੈ, ਉਹ ਕਬਾੜੀਏ ਤੋਂ ਫਿਰ ਅੱਗੇ ਜਿਹੜੇ ਲੋਹਾਰ ਨੇ ਉਹ ਖਰੀਦ ਲੈਂਦੇ ਆ। ਉਹ ਸਸਤਾ ਖਰੀਦ ਕੇ ਉਹ ਜੰਗਾਲੇ ਹੋਏ ਲੋਹੇ ਨੂੰ ਭੱਠੀ ਵਿੱਚ ਪਾ ਦਿੰਦੇ ਆ। ਭੱਠੀ 'ਚ ਪਾਇਆ ਹੋਇਆ ਲੋਹਾ ਪਿਘਲਦਾ, ਉਹਦੀ ਜਿਹੜੀ ਮੈਲ ਹੁੰਦੀ ਆ ਉਹ ਕੱਢ ਦਿੰਦੇ ਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਪਾਪੀ ਹੈ, ਸਾਕਤ ਹੈ, ਨਿਗੁਰਾ ਗਾ, ਬੇਮੁੱਖ ਮਨੁੱਖ ਹੈ, ਜਿਉ ਆਹਰ ਆਹਰਨ ਲੋਹਾ ਪਾਏ ਭੰਨ ਕਢਾਈ ਹੈ। ਜਿਵੇਂ ਕਹਿੰਦੇ ਲੋਹਾਰ ਭੱਠੀ ਵਿੱਚ ਜੰਗਾਲਿਆ ਹੋਇਆ ਮੈਲਾ ਲੋਹਾ ਪਾ ਕੇ ਉਹਦੇ ਵਿੱਚੋਂ ਮੈਲ ਕੱਢਦਾ ਹੈ ਅਤੇ ਫਿਰ ਉਹਨੂੰ ਭੰਨ ਭੰਨ ਕੇ ਉਹਦੀਆਂ ਸ਼ਕਲਾਂ ਮੇਟ ਕੇ ਕਢਾਈ ਹੈ, ਨਵੀਆਂ ਸ਼ਕਲਾਂ ਬਣਾਉਂਦਾ ਹੈ।
ਜੋ ਸਾਕਤ ਜੋਨੀ ਪਾਏ ਭਵੈ ਭਵਾਈਆ।
ਇਸੇ ਤਰ੍ਹਾਂ ਪਰਮੇਸ਼ਰ ਦੇ ਹੁਕਮ ਵਿੱਚ ਜਿਹੜਾ ਧਰਮ ਰਾਜ ਹੈ ਉਹ ਜਦੋਂ ਜੀਵ ਸਾਕਤ ਮਨੁੱਖ ਉਹਦੀ ਕਚਹਿਰੀ 'ਚ ਜਾਂਦਾ ਕਰਮਾਂ ਨੂੰ ਵੇਖਦਾ ਹੈ, ਕਰਮਾਂ ਅਨੁਸਾਰ ਜੀਵ ਦਾ ਜਿਹੜਾ ਸਰੀਰ ਹੈ ਉਹ ਉਮਰ ਪੂਰੀ ਹੋਣ 'ਤੇ ਉਹ ਭੰਨ ਮੇਟ ਦਿੰਦਾ ਹੈ। ਆਪਾਂ ਕਹਿੰਦੇ ਹਾਂ ਮਨੁੱਖ ਚੜ੍ਹਾਈ ਕਰ ਗਿਆ, ਚੰਗਾ ਭਲਾ ਸੀ, ਹੁਣੇ ਤਾਂ ਮੈਂ ਮਿਲਿਆ ਸੀ, ਹਜੇ ਕੱਲ੍ਹ ਤਾਂ ਮੈਨੂੰ ਮਿਲਿਆ ਸੀ, ਚੰਗਾ ਭਲਾ ਰੋਟੀ ਖਾਂਦਾ ਸੀ, ਚੰਗਾ ਭਲਾ ਗੱਲਾਂ ਕਰਦਾ ਸੀ, ਜਦੋਂ ਪਤਾ ਲੱਗਦਾ ਵੀ ਫਲਾਨਾ ਚੜ੍ਹਾਈ ਕਰਦਾ ਹੈਰਾਨ ਹੁੰਦਾ ਮਨੁੱਖ ਵੀ ਉਹ ਕਿਵੇਂ ਚੜ੍ਹਾਈ ਕਰ ਗਏ, ਉਹ ਤਾਂ ਨੌਜਵਾਨ, ਉਹ ਤਾਂ ਬਿਲਕੁਲ ਠੀਕ ਸੀ। ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਉਹਦੇ ਕਰਮਾਂ ਨੂੰ ਵੇਖਿਆ ਜਾਂਦਾ ਹੈ, ਜਦੋਂ ਕਰਮਾਂ ਅਨੁਸਾਰ ਉਹਦਾ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਧਰਮ ਰਾਜ ਭੰਨ ਉਹਦੇ ਸਰੀਰ ਨੂੰ ਭੰਨ ਦਿੰਦਾ, ਮੇਟ ਦਿੰਦਾ ਹੈ। ਕਰਮਾਂ ਅਨੁਸਾਰ ਜਿਵੇਂ ਲੋਹਾਰ ਭੱਠੀ ਵਿੱਚ ਪਾ ਕੇ ਮੈਲ ਕੱਢਦਾ ਹੈ, ਇਵੇਂ ਹੀ ਫਿਰ ਜਿਹੜਾ ਧਰਮ ਰਾਜਾ ਨੂੰ ਜੂਨਾਂ 'ਚ ਪਾਉਂਦਾ ਹੈ, ਜਿਹੋ ਜੇ ਕਰਮ ਕੀਤੇ ਹੈ ਉਹੋ ਜੇ ਅੱਗੇ ਫਿਰ ਜਨਮ ਭੋਗਣੇ ਪੈਂਦੇ ਆ। ਜਿਹੜਾ ਬੇਮੁੱਖ ਮਨੁੱਖ ਹੈ ਉਹਨੂੰ ਕਈ ਜਨਮਾਂ ਵਿੱਚ ਭਰਮਣਾ ਪੈਂਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਾਵਨ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ, ਭਾਈ ਤੁਸੀਂ ਵਿਵੇਕੀਆਂ ਨੂੰ, ਗਿਆਨਵਾਨ ਪੁਰਖਾਂ ਨੂੰ ਪੁੱਛ ਲਓ, ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿੱਥੇ ਮਿਲਦੀ ਹੈ ਮੁਕਤੀ? ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਅਨੇਕ ਜੂਨੀ ਭਰਮ ਆਵੈ, ਅਨੇਕਾਂ ਜੂਨਾਂ ਦੇ ਸਰੀਰ ਘੜਦਾ ਧਰਮਰਾਜ, ਪਰਮੇਸ਼ਵਰ ਦੇ ਹੁਕਮ ਵਿੱਚ ਜੂਨਾਂ ਚ ਪਾਉਂਦਾ ਰੂਹ ਨੂੰ। ਉਹ ਜੂਨਾਂ ਬਾਣੀ ਦੇ ਵਿੱਚ ਕਈਆਂ ਨੇ, ਭਗਤ ਜੀ ਕਹਿੰਦੇ, ਐਸੇ ਕਰ ਹਮ ਬਹੁਤ ਵਸਾਏ। ਪਾਵਨ ਬਾਣੀ ਕਹਿੰਦੀ, ਕਈ ਜਨਮ ਭਏ ਕੀਟ ਪਤੰਗਾ ਕੀੜੀਆਂ ਦੀਆਂ ਜੂਨਾਂ ਭੋਗੀਆਂ। ਜਦੋਂ ਸਤਿਗੁਰੂ ਮਹਾਰਾਜ ਬੰਦੇ ਬਹਾਦਰ ਨੂੰ ਤਾਰਨ ਗਏ ਹੈ, ਹਜ਼ੂਰ ਸਾਹਿਬ ਨਾਦੇੜ ਜਾਂਦੇ ਆ, ਮਹਾਰਾਜ ਨੇ ਮਾਧੋ ਦਾਸ ਵੈਰਾਗੀ ਨੂੰ ਥਾਪੜਾ ਦੇ ਕੇ ਬੰਦਾ ਬਹਾਦਰ ਬਣਾਇਆ, ਬਹਾਦਰ ਦਾ ਖਿਤਾਬ ਦੇ ਕੇ ਥਾਪੜਾ ਦਿੱਤਾ, ਸਰਹੰਦ ਵੱਲ ਤੋਰੇ ਹੈ। ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਦੋਂ ਮਾਧੋ ਦਾਸ ਵੈਰਾਗੀ ਮਹਾਰਾਜ ਦੇ ਚਰਨੀ ਪੈਂਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੇਰਾ ਗੁਰੂ ਕੌਣ ਹੈ? ਤਾਂ ਉਹਨੇ ਦੱਸਿਆ, ਮੇਰਾ ਗੁਰੂ ਜੀ ਔਗੜ ਨਾਥ ਹੈ। ਮਹਾਰਾਜ ਕਹਿਣ ਲੱਗੇ, ਫਿਰ ਤੇਰਾ ਜਿਹੜਾ ਗੁਰੂ ਹੈ, ਜਿਹਦਾ ਤੂੰ ਧਿਆਨ ਕਰਦਾ, ਤੈਨੂੰ ਪਤਾ ਕਿੱਥੇ ਹੈ? ਕਹਿੰਦਾ, ਜੀ ਮੇਰਾ ਗੁਰੂ ਬੜਾ ਸਿੱਧੀ ਵਾਲਾ ਸੀ, ਬੜਾ ਕਮਾਈ ਵਾਲਾ ਸੀ, ਬੜੀ ਯੋਗ ਸਾਧਨਾ ਕੀਤੀ ਸੀ, ਉਹ ਤਾਂ ਕਿਤੇ ਸਵਰਗਾਂ 'ਚ ਹੋਵੇਗਾ। ਮਹਾਰਾਜ ਕਹਿੰਦੇ, ਜੇ ਤੈਨੂੰ ਵਿਖਾ ਦਈਏ ਤੇਰਾ ਗੁਰੂ? ਕਹਿੰਦਾ, ਮਹਾਰਾਜ ਕਰਾਓ ਦਰਸ਼ਨ। ਮਹਾਰਾਜ ਕਹਿੰਦੇ, ਤੇਰੇ ਬਾਗ ਦੇ ਵਿੱਚ ਹੀ ਉਹ ਸਾਹਮਣੇ ਦਰਖਤ ਆ, ਉਹ ਫਲ ਜਿਹੜਾ ਮਹਾਰਾਜ ਕਹਿੰਦੇ ਲਮਕ ਰਿਹਾ ਟਾਹਣੀ ਨਾਲ, ਉਹਨੂੰ ਤੋੜ ਕੇ ਲਿਆ। ਜਦੋਂ ਤੋੜ ਕੇ ਲਿਆਇਆ ਮਾਧੋ ਦਾਸ ਵੈਰਾਗੀ, ਫਲ ਮਹਾਰਾਜ ਨੇ ਚਰਵਾਇਆ, ਵਿੱਚ ਇੱਕ ਕਿਰਮ ਹੈ, ਕੀੜਾ ਹੈਗਾ, ਕੁਰਬਲ ਕੁਰਬਲ ਕਰ ਰਿਹਾ। ਮਹਾਰਾਜ ਨੇ ਸਤਨਾਮ ਕਹਿ ਕੇ ਜਲ ਦਾ ਛਿੱਟਾ ਦਵਾਇਆ, ਉਹਦੀ ਰੂਹ ਪ੍ਰਗਟ ਹੋਈ ਹੈ। ਸਿੱਖ ਇਤਿਹਾਸ ਕਹਿੰਦਾ, ਮਹਾਰਾਜ ਨੇ ਦਿਖਾ ਦਿੱਤਾ, ਮਾਧੋ ਦਾਸ ਆ ਵੇਖ ਤੇਰਾ ਗੁਰੂ ਕੀੜੇ ਦੀ ਜੂਨ ਵਿੱਚ ਪਿਆ ਹੋਇਆ। ਸੰਗਤ ਜੇ ਕਈ ਜਨਮ ਭਏ ਕੀਟ ਪਤੰਗਾ ਪਤੰਗਿਆਂ ਦੀਆਂ ਜੂਨਾਂ, ਕਈ ਜਨਮ ਗਜ ਮੀਨ ਕੁਰੰਗਾ, ਗਜ ਨਾਮ ਹਾਥੀ ਦਾ, ਮੀਨ ਨਾਮ ਮੱਛੀ ਦਾ, ਕੁਰੰਗਾ ਹਿਰਨ ਆਦਿਕ, ਮਿਰਗ ਆਦਿਕ, ਇਹ ਜੂਨਾਂ ਭੋਗਣੀਆਂ। ਕਈ ਜਨਮ ਪੰਖੀ ਸਰਪ ਹੋਏ, ਉਹ ਪੰਛੀਆਂ ਦੀਆਂ ਜੂਨਾਂ। ਜਦੋਂ ਬਠਿੰਡੇ ਤੋਂ ਆਪਾਂ ਅੱਗੇ ਜਾਂਦੇ ਹਾਂ, ਇੱਕ ਪਿੰਡ ਕਾਲ ਝਰਾਣੀ ਆਉਂਦਾ, ਉੱਥੇ ਧੰਨ ਕਲੰਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੌਤਕ ਵਰਤਾਇਆ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਵਿਚਰਦਿਆਂ ਹੋਇਆਂ ਕੌਤਕ ਕਰ ਰਹੇ ਨੇ ਮਹਾਰਾਜ ਮਾਲਵੇ ਦੀ ਧਰਤੀ 'ਤੇ, ਉੱਥੇ ਦਰਖਤ ਦੇ ਉੱਪਰ ਕਾਂ ਦੇ ਬੱਚੇ ਨੇ। ਮਹਾਰਾਜ ਨੇ ਭਾਈ ਮਾਨ ਸਿੰਘ ਨੂੰ ਕਿਹਾ, ਭਾਈ ਮਾਨ ਸਿੰਘ, ਆ ਦਰਖਤ ਤੇ ਚੜ੍ਹ ਕੇ ਆਲਣੇ ਵਿੱਚ ਵੇਖ, ਕਾਂ ਦੇ ਬੱਚੇ ਦਿੱਤੇ ਆ, ਉਹਨਾਂ 'ਚੋਂ ਇੱਕ ਬੱਚਾ ਤੇਰੇ ਵੱਲ ਧੌਣ ਕਰਕੇ ਆਵੇਗਾ, ਉਹਦੀ ਗਰਦਨ ਮਰੋੜ ਦੇ। ਭਾਈ ਮਾਨ ਸਿੰਘ ਨੇ ਸਤਿਗੁਰੂ ਦਾ ਹੁਕਮ ਮੰਨ ਕੇ, ਇਤਿਹਾਸ ਵਿੱਚ ਬੜਾ ਵਿਸਥਾਰ ਦਾ ਪ੍ਰਸੰਗ ਆ, ਮੈਂ ਸੰਖੇਪ ਬੇਨਤੀ ਕੀਤਾ ਕਰਾਂ, ਉਹ ਬੱਚੇ ਨੂੰ ਭਾਈ ਮਾਨ ਸਿੰਘ ਨੇ ਮਾਰ ਦਿੱਤਾ। ਮਹਾਰਾਜ ਨੂੰ ਭਾਈ ਮਾਨ ਸਿੰਘ ਅਤੇ ਸਿੰਘ ਪੁੱਛਣ ਲੱਗੇ, ਮਹਾਰਾਜ ਇਹ ਤਾਂ ਹਜੇ ਨਵਜਾਤ ਬੱਚਾ ਸੀ, ਇਹਦਾ ਕੀ ਕਸੂਰ ਸੀ? ਜਿਵੇਂ ਅਕਸਰ ਸਾਡੇ ਮਨ 'ਚ ਆ ਜਾਂਦਾ। ਮਹਾਰਾਜ ਕਹਿਣ ਲੱਗੇ, ਭਾਈ ਮਾਨ ਸਿੰਘ, ਇਹ ਸਾਡੇ ਦਰ ਦਾ ਆਨੰਦਪੁਰ ਲੰਘ ਹੀ ਰਿਹਾ। ਜਦੋਂ ਸੰਗਤ ਪੰਗਤ ਵਿੱਚ ਬੈਠਦੀ ਸੀ, ਪੰਗਤ ਦੇ ਵਿੱਚ ਸੰਗਤ ਨੂੰ ਭੋਜਨ ਵਰਤਾਉਂਦਿਆਂ ਹੋਇਆਂ ਇਹ ਬੜਾ ਕੌੜੇ ਬਚਨ ਬੋਲਿਆ ਕਰਦਾ ਸੀ। ਇੱਕ ਦਿਨ ਕੋਈ ਕਮਾਈ ਵਾਲਾ ਗੁਰਮੁਖ ਸੀ, ਉਹਨੇ ਛੇਤੀ ਨਾਲੇ ਤੋਂ ਭੋਜਨ ਮੰਗਿਆ, ਇਹਨੇ ਅੱਗੋਂ ਕਹਿ ਦਿੱਤਾ ਵੀ ਕਿਉਂ ਕਾਂ ਕਾਂ ਕਰੀ ਜਾਂਦਾ ਹੈ, ਉਹ ਗੁਰਮੁਖ ਰੂਹ ਦੀ ਸੁਰਤ ਜੁੜੀ ਹੋਈ ਸੀ, ਉਹ ਕਹਿਣ ਲੱਗਿਆ ਮੈਂ ਕਿਉਂ ਕਾਂ ਬਣਾ, ਤੂੰ ਹੀ ਕਿਉਂ ਨਾ ਕਾਂ ਦੀ ਜੂਨ ਚ ਪਵੇ। ਉਹਦਾ ਬਚਨ ਪੂਰਾ ਹੋਇਆ ਹੈ, ਇਹ ਕਾਂ ਦੀ ਜੂਨ ਚ ਪਿਆ, ਪਰ ਸਾਡੇ ਦਰ ਦਾ ਸੇਵਕ ਹੋਣ ਕਰਕੇ ਸਾਨੂੰ ਲਾਜ ਹੈ, ਅਸੀਂ ਜਨਮ ਲੈਂਦਿਆਂ ਸਾਰ ਹੀ ਇਹਨੂੰ ਮੁਕਤ ਕਰ ਦਿੱਤਾ। ਫਿਰ ਮੁਕਤ ਪਾਏ ਲਾਗ ਚਰਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਤੋਂ ਜਿਹੜੇ ਬੇਮੁੱਖ ਨੇ, ਜਿਹੜੇ ਸਾਕਤ ਪੁਰਖ ਨੇ, ਜਿਹੜੇ ਨਗੁਰੇ ਹਨ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ। ਉਹਨਾਂ ਨੂੰ ਇਉਂ ਪਰਮੇਸ਼ਰ ਵਾਹਿਗੁਰੂ ਸਾਕਤਾਂ ਨੂੰ ਨਿਗੁਰਿਆਂ ਨੂੰ ਜੂਨਾਂ ਚ ਭਰਮਾਉਂਦਾ
ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।
ਜਿੰਨਾ ਚਿਰ ਗੁਰੂ ਤੋਂ ਬੂਝੇ ਸਿੱਖਿਆ ਨੀ ਪੁੱਛਦੇ, ਗੁਰੂ ਤੋਂ ਸ਼ਬਦ ਦੀ ਸਿੱਖਿਆ ਨੀ ਲੈਂਦੇ, ਗੁਰਮਤ ਨੀ ਧਾਰਦੇ, ਉਹਨਾਂ ਚਿਰ ਬਿਨ ਬੂਝੇ ਬੇਸਮਝੇ ਹਾਂ, ਅਗਿਆਨੀ ਹਾਂ। ਭੂਲ ਗਏ ਉਹ ਅਗਿਆਨ ਤੇ ਆਪਣਾ ਆਤਮ ਰੂਪ, ਅਗਿਆਨ ਕਰਕੇ ਆਪਣਾ ਆਤਮ ਸਰੂਪ ਭੁੱਲ ਗਏ। ਭੁੱਲ ਕੇ ਹੋਇਆ ਕਿ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਸਾਡੀ ਉਹ ਦਸ਼ਾ ਹੈ, ਭਗਤ ਜੀ ਕਹਿੰਦੇ ਜਿਵੇਂ ਕੋਈ ਰਾਜਾ ਸੌਂ ਗਿਆ ਤੇ ਸੁੱਤੇ ਪਏ ਨੂੰ ਸੁਪਨਾ ਆਇਆ ਵੀ ਮੈਂ ਤਾਂ ਭਿਖਾਰੀ ਹਾਂ, ਪਰ ਜਦੋਂ ਜਾਗ ਆਈ, ਜਾਗਦੇ ਨੇ ਵੇਖਿਆ ਵੀ ਮੈਂ ਤਾਂ ਸਿੰਘਾਸਨ ਤੇ ਪਿਆ। ਇਵੇਂ ਅਸੀਂ ਅਵਿਦਿਆ ਦੀ ਨੀਂਦ ਵਿੱਚ, ਅਗਿਆਨਤਾ ਦੇ ਵਿੱਚ ਅਸੀਂ ਸੁੱਤੇ ਹੋਏ ਹਾਂ। ਸਾਨੂੰ ਸੋਝੀ ਨਹੀਂ ਹੈ ਵੀ ਕਹੋ ਕਬੀਰ ਇਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਨੂੰ ਸੋਝੀ ਨਹੀਂ ਹੈ ਵੀ ਅਸੀਂ ਪਰਮੇਸ਼ਵਰ ਦੀ ਅੰਸ਼ ਹਾਂ। ਸਾਨੂੰ ਸੋਝੀ ਨਹੀਂ ਹੈ ਕਿੱਡੀਆਂ ਬਖਸ਼ਿਸ਼ਾਂ, ਕਿੱਡੀਆਂ ਰਹਿਮਤਾਂ ਵਰਤਦੀਆਂ ਨੇ ਜਿਹੜਾ ਗਿਆਨਵਾਨ ਪੁਰਖ। ਅਗਿਆਨ ਦੇ ਵਿੱਚ ਹੋ ਕਰਕੇ ਜਿਹੜੇ ਕਰਮ ਕਰਦਾ ਫਿਰ ਉਹਨਾਂ ਕਰਕੇ ਦੁਖੀ ਹੁੰਦਾ ਹੈ, ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ ਜਿਹੜੇ ਕਰਮ ਕਰਦਾ ਸਾਕਤ ਪੁਰਖ। ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਰੇ ਅੰਤਰ ਹਉਮੈ ਕੰਡਾ ਹੈ। ਸਾਕਤ ਅਗਿਆਨੀ ਜੇ ਸੇਵਾ ਵੀ ਕਰਦਾ ਨਾ ਤਾਂ ਹਉਮੈ ਦਾ ਕੰਡਾ ਚੁਭਦਾ ਉਹਦੇ, ਜੇ ਨਾਮ ਵੀ ਜਪਣ ਲੱਗ ਜਾਂਦਾ ਸਾਕਤ ਬੰਦਾ ਤਾਂ ਹਉਮੈ ਦਾ ਕੰਡਾ ਚੁਭਦਾ ਹੈ, ਉਹਨੂੰ ਨਾਮ ਰਸ ਨਹੀਂ ਆਉਂਦਾ, ਉਹ ਲਾਹਾ ਨਹੀਂ ਲੈ ਸਕਦਾ। ਜੇ ਸੰਗਤ ਵਿੱਚ ਵੀ ਆ ਗਿਆ ਇੱਥੇ ਵੀ ਹਉਮੈ ਵਿਖਾਵੇਗਾ ਆਪਣੀ, ਕਿਸੇ ਨੂੰ ਅਹੁਦੇ ਦਾ ਹੰਕਾਰ, ਕਿਸੇ ਨੂੰ ਜਾਤੀ ਦਾ ਹੰਕਾਰ, ਕਿਸੇ ਨੂੰ ਮਾਇਆ ਦਾ ਹੰਕਾਰ, ਹੰਕਾਰ ਦਾ ਕੰਡਾ ਐਸਾ ਚੁਭਦਾ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਨੇ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲਹੇ ਜ਼ਿੰਦਗੀ ਦੇ ਵਿੱਚ, ਜਿਉਂ ਜਿਉਂ ਚੱਲਦਾ ਹੈ, ਜਿਉਂ ਜਿਉਂ ਕੰਮ ਕਰਦਾ ਹੈ, ਚੁਭੈ ਦੁੱਖ ਪਾਵੈ, ਤਿਉਂ ਤਿਉਂ ਹਉਮੈ ਦਾ ਕੰਡਾ ਚੁਭਦਾ। ਜਿਵੇਂ ਪੈਰ 'ਚ ਕੰਡਾ ਵੱਜਿਆ ਹੋਵੇ, ਬੰਦਾ ਪੈਰ ਅੱਗੇ ਪੁੱਟਦਾ ਹੈ, ਜਦੋਂ ਧਰਤੀ 'ਤੇ ਪੈਰ ਰੱਖਦਾ ਕੰਡਾ ਚੁਭਦਾ ਅਤੇ ਦੁਖੀ ਹੁੰਦਾ। ਇਵੇਂ ਹੀ ਹਉਮੈ ਦੇ ਵਿੱਚ ਕੀਤੇ ਹੋਏ ਜਿਹੜੇ ਕਰਮ ਨੇ ਉਹ ਦੁੱਖ ਦਾ ਕਾਰਨ ਬਣ ਜਾਂਦੇ ਆ। ਦੁੱਖ ਇੱਕ ਬੜਾ ਵਿਆਪਕ ਰੋਗ ਮੰਨਿਆ ਸੰਗਤ ਜੀ, ਦੁੱਖ ਤੋਂ ਹਰ ਕੋਈ ਦੁਖੀ ਹੈ, ਹਰ ਕੋਈ ਅਰਦਾਸਾਂ ਕਰਦਾ ਤੇ ਕਰਾਉਂਦਾ ਹੈ ਵੀ ਦੁੱਖ ਤੋਂ ਖਹਿੜਾ ਸੁੱਕ ਜਾਵੇ, ਛੁੱਟ ਜਾਵੇ। ਮਹਾਰਾਜ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਬੰਦਾ ਇੱਕ ਕੱਪੜਾ ਮੈਲਾ ਹੋ ਗਿਆ ਫਿਰ ਉਹਨੂੰ ਬਦਲਦਾ, ਧੋਣ ਲਈ ਦੂਜਾ ਪਾ ਲੈਂਦਾ, ਇਵੇਂ ਕਰਮਾਂ ਅਨੁਸਾਰ ਮਨੁੱਖ ਨੂੰ ਕਦੇ ਸੁੱਖ ਮਿਲਦਾ ਹੈ, ਉਹ ਕਰਮ ਭੋਗ ਲਿਆ, ਫਿਰ ਅੱਗੇ ਦੁੱਖ ਦਾ ਕਰਮ ਆ ਗਿਆ, ਫਿਰ ਦੁੱਖ ਭੋਗਦਾ ਹੈ। ਨਾ ਹਮੇਸ਼ਾ ਸੁੱਖ ਰਹਿੰਦਾ, ਨਾ ਹਮੇਸ਼ਾ ਦੁੱਖ ਰਹਿੰਦਾ। ਇਹ ਕੱਪੜਿਆਂ ਦੀ ਨਿਆਈ ਨੇ, ਜਿਵੇਂ ਸਰੀਰ ਦੇ ਕੱਪੜੇ ਬਦਲੀ ਦੇ ਹੈ, ਇਵੇਂ ਹੀ ਰੂਹ ਨੂੰ ਗੁਰਸੰਗਤ ਜੀ ਦੁੱਖ ਦੇ ਮਹਿਸੂਸ ਹੁੰਦਾ ਹੈ। ਦੁੱਖ ਭਾਵੇਂ ਸਰੀਰ ਨੂੰ ਲੱਗਦੇ ਹੈ ਪਰ ਮਨੁੱਖ ਨੂੰ ਮਹਿਸੂਸ ਰੂਹ ਨੂੰ ਹੁੰਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਦੱਸਿਆ ਵੀ ਸੰਸਾਰ ਦੇ ਵਿੱਚ ਦੁੱਖ ਤੋਂ ਕੋਈ ਨਹੀਂ ਬਚਿਆ। ਧੰਨ ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਸੱਤ ਘਰੇ ਪਿੰਡ ਦੇ ਅੰਦਰ ਭਾਈ ਮਰਦਾਨੇ ਨੂੰ ਭੁਲੇਖਾ ਪਿਆ ਸੀ ਵੀ ਸਾਹੂਕਾਰ ਬੜਾ ਸੁਖੀ ਹੈ, पर महाराज ने जना दिता थी भी यह सब तो बड़ा दुखी है। सतगुरु जी ने उपदेश देने लई शब्द उचारे सी संसार दान दे इंद्र रोया, स्वर्ग का राजा भी रोया दुखी होया, परस राम रोवै घर आया, अजा सरोवै भीखिया खाए, ऐसी दरगह मिला सजाए, रोवै राम निकाला भया, सीता लखमण बिछड़ गया। ये सारे रोंदे दर्शाए, सारे दुखी हुंदे दसे। महाराज सच्चे पातशाह जी ने कह दिता भाई नानक दुखिया सब संसार, सारा संसार दुखी है। भगत फरीद जी कहते वेखो दुनिया के अंदर पुरातन समयां दे विच घर दे विच पाथियां दी अग दुखाई जांदी, पाथी की अग हौली हौली धुखदी धुखदी धुआं निकलदा, दूर दूर तक पता लग जांदा वी ओ सामने घर दे विच धुआं निकल रहा, उहदे विच अग बाली होई आ। जे किसी नूं लोड़ हुंदी अग लैण चलिया जांदा, पर अज दे समें घरां दे विच सिलंडर ने, LPG गैस है, मनुख नूं धुआं अग देखण नूं नहीं मिलदा घरां दे विच, पता ही नहीं लगदा। एवें ही जिहड़ा दुख है, पुराने समय मनुख अपना दुख जाहर कर दिंदा सी, पर अजकल मनुख दे चेहरे की लिशक पुशक इन्नी है वो पता ही नहीं लगन दिंदा वी इहनू कोई दुख है। जिवें भाई मरदाने नूं भुलेखा पिया, सानू भी भुलेखा पै जांदा वी इह तां बड़ा वड्डा उच्चे ओहदे ते बैठा मनुख है, इह तां सुखी बड़ा होगा, इह तां अमीर ही वड्डा है, इहदे कोल तां वड्डी गड्डी है, इहदे कोल वड्डी कोठी है, इह तां सुखी होवेगा। लिशक पुशक देख के असी भुलेखे विच पै जांदे आ वी इत्थे तां अग है ही नहीं, पर उह अग मच रही हुंदी है। भगत फरीद जी कहिंदे फरीदा मैं जानिया दुख मुझको दुख सवाया जग, ऊचा चढ़ के देखिया घर घर एह अग। अग तां घर घर मच रही है, पर लुकमी मच रही है। हर शरीर दुखी है, कोई रोग करके दुखी है, कोई टेंशना करके दुखी है। महाराज सच्चे पातशाह जी कहिंदे भाई जिहड़ा मनुख है बिन बूझे अग्ञानता करके दुखी है, दुख कमावना दुख दे विच ही कर्म दुख वाले करदा है, उहदी फिर कमाई भी दुख रूप ही हुंदी है। हुण जे किसे नूं मनुख दुख दिंदा है उहदा फल आप नूं सुख थोड़ा मिलना है। भगत फरीद जी दा ही वचन है भी कोई किक्कर दे बीज बीज के कहे मैनू बजौर देश दीआं दाखां मिल जाणगीआं, कदे हो सकदा है? जे किसे नूं दुख देवेगा तां दुख भोगना ही पैणा है, जे कंडे बीजूगा तां सूला ही उगणी है, उत्थे फुल तां हुणो रहे। इसलिए महाराज कहिंदे भाई जिहड़ा मनुख जिहो जे कर्म करदा है उहो जिहा फल मिलदा, जिहड़े दुख रूपी कर्म बीजदे ने दुख ही कमाउंदे आ भोगदे आ।
होमै आवै जाई परम भुलावणा,
मनुख जिहड़ा साकत है होमै दे विच कर्म करदा है। होमै दा भाव मैं हां, मैं दे विच ही हमेशा रहिंदा, मैं करदा रहिंदा। महाराज कहिंदे होमै आवै जाई, होमै दे विच पिया होया आवै संसार दे विच आउंदा है जमदा है, फिर होमै दे विच ही चलिया जांदा है, जमदा मरदा रहिंदा है। भरम भुलावना, भरम विच भुलिया होया भी जो कुछ कर रहा मैं ही कर रहा, मेरे बिना तो कुछ कर नहीं रहा। भरम है कि जैसा मानिया हुए ही ना तैसा, जो असी मान लिया वह होवे ना सच्चाई ना होवे। मनुख नूं भुलेखा जे मैं घर ना चलावा तो घर चले ही ना, मेरे बिना तो घर बर्बाद हो जावे, जे मैं कमाई ना करा तो परिवार का की बनेगा। ये मनुख नूं भुलेखा है, भरम विच भुलिया होया होमै दे कर्म करदा जमदा मरदा है।
रहाओ।
विश्राम दे करके सतगुरु जी फरमाउंदे हन,
तू गुरमुख रखन हार हर नाम त्याइया।
हुण गुरमुख दी अवस्था कहंदे आ, तू गुरमुख रखन हार, हे वाहिगुरु तू गुरमुखां दा राखा है। जेडे मनमुख ने उह तां जूना च भरमदे आ, पर जेडे गुरमुख ने उहनां नूं तूं जूना चो रख लैंदा, उन्हां दी रखिया करदा। गुरमुख तीन तरह के कहे आ, एक गुरमुख, एक गुरमुख तर, एक गुरमुख तर ताम। गुरमुख तां उह चंगा जिहड़ा मनुख आ उहदे नाल चंगियाई करदा, जिहड़ा माड़ा उहदे नाल माड़ा करदा। जिहड़ा गुरमुख तर दूजी गुरमुख की अवस्था कही है, दूजे दर्जे के गुरमुख ने, उह अपने चंगे कर्म करदा, ना किसी का चंगा वेखदा ना किसी का माड़ा वेखदा। जिहड़ा गुरमुख तर ताम है, तीजी अवस्था, तीजे दर्जे के सिखर के जिहड़े गुरमुख ने, उह सभना दा ही भला मंगदे आ। जो अरदास चुकिया, नानक नाम चढ़दी कला तेरे भाणे सरबत दा भला। धन भाई कन्हैया जी जैसे वो जंग दे विच भी वैरियां नूं पाणी पियाई जा रहे, मलम पट्टी करी जा रहे, जिहड़े ऐसे गुरमुख ने। महाराज कहिंदे उहनां दी तूं आप रखिया करदा, क्यों रखिया करदा है? क्योंकि वह वाहिगुरु का नाम त्यौंदे
मिल ही तुझे रजाई शब्द कमाईया।
उहनां नूं तूं आप अपनी रजा विच मेल लैना। कहिंदे महाराज फिर उहनां नूं क्यों मिलदा है, साकतां नूं क्यों नहीं मिलदा? महाराज कहिंदे जिहड़ा साकत है वह शब्द की कमाई नहीं करदा, वह नाम नहीं जपदा। साडे च घाट इहो ही पै गई, असीं पंजां प्यारियां तों गुरमंत्र लै लैने आ, अमृत छक लैने आ, अमृत छक के कृपान भावें पाई हुई है, केस भावें रखे हुए है, कड़ा भावें पहने आ, कशहरा है, पंजे ककारां दे धारणी आ, पर ना बाणी पढ़दे आ ना नाम जपदे आ। पंजा प्यारिया ने कहा सी भाई, पंजा ककारा का धारनी होके चारे बजर क्रहता तो बच के रहना है, अमृत वेले उठ के नाम जपना है, गुरमंत्र का अभ्यास करना है, मूल मंत्र का अभ्यास करना है, ते गुरबाणी का नितनेम करना है। हुण नितनेम बिरले गुरसिख ने जिहड़े करदे आ, बहुतात सिक्खी दे विच अज वड्डी घाट ऐसी हो गई कि असी बहुते तो नितनेम नहीं करते, असी नितनेम छड बैठे हाँ। नितनेम छड़न करके ही साढ़े घर दुख भी आप रहे हैं। जे असी शब्द का पहरा, चौगिरद हमारा राम कार, दुख लगा ना भाई। जे शब्द का पहरा ला दीए चौगिरदे घर दे विच, फिर दुख किवें लगेगा? ना नितनेम करिए। जे नितनेम करदे आ, पुछीदा भाई कई नितनेम करदा, तां कहिंदे जी मैं नितनेम दीआं बाणीआं पढ़दा। कदे कदे सुखमनी साहिब इतिहासा दी बार भी पढ़ लई दी आ। फिर भाई जिहड़ा वाहिगुरु वाहिगुरु मूल मंत्र दित्ता उह कादे वास्ते आ? उह भी तां साडे गुरसिखां वास्ते दित्ता ना। पंजां प्यारिआं ने हुक्म कीता सी मूल मंत्र दा अभ्यास करना है, फिर गुरमंत्र दा अभ्यास करना है। गुरमंत्र का अभ्यास सेती चक्कर चल पैंदा, सेती जाप चल पैंदा। कई गुरमुख मूल मंत्र का अभ्यास करदे आ, कोई गुरमंत्र का अभ्यास करदे आ, पर बहुतात ऐसी है भी नाम नहीं जपदे। फिर वह हौली हौली जिवें बूटा ला दईए, पौधा ला दईए, मुड़ के उहनूं पाणी ना पाईए, एक दिन उहने सुकणा ही है ना। वह एक हवा का झोंका आउंदा, सुकया होया बूटा हवा के झोंके नाल उस वेले थोड़ी जी हनेरी नाल टुट जाता है। इस तरह जिहड़ा मनुख है भावें अमृत छक लिया, वह नाम नहीं जपदा, बाणी नहीं पढ़ता। जदों नाम ते बाणी का पहरा नहीं है, वह सिखी का बूटा सुकन लग जाता है। ना संगत करनी, ना गुरसिखा नूं मिलना, ना गुरमत दियां विचारां करनियां, ना कथा कीर्तन करना सुनना, वो हौली हौली सिक्खी दा बूटा सुकन लग जांदा है। आपां सुणदे आ ना जी फलाने ने अमृत सकिया सी केस कटाते, वो इहो ही कारण है। वो ना सिमरन करदे आ ना नितनेम करदे आ। जिहड़ा नितनेमी आ सिमरन वाला है संगत करता है वो ते गुरु की कृपा कदे भी कुरायत नहीं करता। जे कर लवे तो महाराज ने सानू रस्ता दिता भी पंजां दे पेश होके सुधाई करा लवो फिर बख्शिश हो जाती है। धन सतगुरु महाराज सच्चे पातशाह जी कहिंदे भाई गुरमुखां नू तां उह परमेश्वर रखदा है तां अपने विच मिलदा शब्द कमाई है। गुरमुख शब्द की कमाई कर दे
तू कर कर विख है आप देह सो पाईया।
वाहिगुरु जी तू जीआं नू आप संसार विच पैदा करके आप वेख रहे हैं ते जिथे आप पैदा कीता है आप उन्हां नू वेख रहे हैं तू जो दिना ओही जीव पाउंदे आ इथो बिना होर कोई दाता देन वाला नहीं।
तू देखे थाप उथाप दर भी नाइया।
तू जीवा नू पैदा करके थाप के फिर उन्हां दा अंत भी आप कर दें उन्हां नू आप ही तू पैदा करके अंत करके सारा तमाशा वेख रहा है।
ही हो अग खाक पवन उड़ाइया।
जिस वेले ये देही दे विचो पौन निकल जांदी है हंस अकेला अगे जांदा है उस वेले जिहड़ा शरीर है ता पहला वांगू ही सी पर जदों पौन निकल गई हंस चले आ गया जोत निकल गई ये खाक हो जांदी है देही। महाराज कहिंदे देही होवग खाक खाक तो भाव सुभा बन जाती है मिट्टी हो जाती है पवन उड़ाई है। कदों मिट्टी हो जाती है जदों इहदे विचों पौन सवास निकल जाते हैं।
इहो किथा घर आओ ताक महल ना पाईया।
ऐ साकत पुरश जिहड़ा तू होमै च कहना भी आ मेरा मकान है मैं बनाया जे मैं कमाई ना करदा तां मकान कौन बनाउंदा एडी कोठी कौन बनाउंदा। महाराज कहिंदे जदों तेरे शरीर चो पौन निकलदी है तेरा शरीर खाक हो जांदा है ये महल भी फिर इत्थे रह जांदे आ। एक दिन ऐसा आउंदा है ये महल भी नहीं रहिंदे फिर औताक जिहड़ियां ड्योड़ियां ने बैठकां ने कमरे ने वह भी नहीं रहिंदे। महाराज ने गुरबाणी दे विच सिखर दीआं उदाहरणां वरतीआं ने लंका सा कोट समुंद सी खाई ऐसी लंका जिहड़ी महाराज ने कहा भी सोने दी सी लंका गढ़ सोने का पाया लंका दा किला सोने दा सी ते अज किते उहदी निशानी भी नहीं देखण नू मिलदी है किते उह किला उह जगह किते देखण नू है। महाराज सच्चे पातशाह कहिंदे आ मनुख तू हंकार करदा मेरी कोठी मेरा घर मैं बनाया हउमै दे विच ही तू जीवन व्यर्थ गवाउणा है। एक दिन ना तेरा शरीर रहना है ना ये मकान रहने है।
देहो दीवी अंधकोर कब मुहाइया।
सच्चे पातशाह जी कहिंदे देहो दीवी प्रातन समयां दे विच एक अखौत सी कहावत सी भी चिट्टे दिन दुध चिट्टे दिन जदों कोई मनुख गलती करदा सियाणा बंदा कहिंदा ओ भाई चिट्टा दिन चढ़िया होया है तेनू चिट्टे दिन भी दीना नहीं। महाराज कहिंदे देहो दीवी अंध घोर घुप हनेरे वांगू जिवें मनुख हनेरे दे विच कोई दिखाई नहीं ना दिंदा इवें मनुख नू देहो दीवी गुरु जना वालों बख्शिश कीते हुए उपदेश थां थां सुनाए जा रहे है थां थां मनुख सुनदा भी है पर मनुख नू सोझे हुंदियां होया भी समझदा नहीं है। ਜਿਵੇਂ ਹਨੇਰੇ ਦੇ ਵਿੱਚ ਮਨੁੱਖ ਨੂੰ ਕੁਛ ਦਿਸਦਾ ਨਹੀਂ ਨਾ ਇਉਂ ਮਨੁੱਖ ਦੇਹੋ ਦੇਵੀ ਭਾਵ ਚਿੱਟੇ ਦਿਨ ਵਿੱਚ ਚਾਨਣ ਵਿੱਚ ਗਿਆਨ ਹੁੰਦਿਆਂ ਹੋਇਆਂ ਵੀ ਅਗਿਆਨੀਆਂ ਵਾਲੇ ਕਰਮ ਕਰਦਾ। ਹੁਣ ਕਥਾ ਸੁਣੀ ਹੈ ਚਾਨਣ ਹੈ ਵੀ ਨਾਮ ਨਹੀਂ ਜਪਾਂਗੇ ਤਾਂ ਜੂਨਾਂ 'ਚ ਪੈਣਾ ਪੈਣਾ ਹੈ ਸੰਗਤ ਨਹੀਂ ਕਰਾਂਗੇ ਜੂਨਾਂ 'ਚ ਪੈਣਾ ਪੈਣਾ ਹੈ ਪਰ ਮਨੁੱਖ ਨੂੰ ਸੋਝੀ ਹੁੰਦਿਆਂ ਹੋਇਆਂ ਵੀ ਨਾਮ ਨਹੀਂ ਜਪਦਾ। ਹੁਕਮ ਹੈ ਸਮੇਂ ਦਾ ਦਸਵੰਧ ਕੱਢਣਾ ਢਾਈ ਘੰਟੇ ਨਾਮ ਜਪਣਾ ਨਹੀਂ ਤਾਂ ਫਿਰ ਅੰਤ ਵੇਲੇ ਔਖਾ ਹੋਵੇਗਾ ਪਰ ਮਨੁੱਖ ਜੀਵਨ ਫੇਰ ਵੀ ਮਾਇਆ ਦੇ ਪਿੱਛੇ ਲੋਭ ਲਾਲਚ ਦੇ ਕਰਮ ਕਰਦਿਆਂ ਜੀਵਨ ਬੇਅਰਥ ਗਵਾ ਰਿਹਾ ਘਬ ਮਹਾਈ ਹੈ। ਮਹਾਰਾਜ ਕਹਿੰਦੇ ਬੇਅਰਥ ਜੀਵਨ ਠੱਗਿਆ ਜਾ ਰਿਹਾ।
ਗਰਭ ਮੁਸਾ ਘਰ ਚੂਰ ਕਿਸ ਰੁਆਈਆ।
ਗਰਭ ਮੁਸਾ ਘਰ ਚੋਰ ਇਹ ਸਰੀਰ ਰੂਪੀ ਘਰ ਨੂੰ ਜਿਹੜੇ ਚੋਰ ਗਰਭ ਹੰਕਾਰ ਆਦਿਕ ਪੰਜੇ ਜਿਹੜੇ ਵਿਕਾਰਾਂ ਰੂਪੀ ਚੋਰ ਨੇ ਉਹ ਮੁੱਸਾ ਕਹੀਏ ਲੁੱਟ ਰਹੇ ਨੇ। ਕਿਸ ਰੂ ਆਈ ਹੈ, ਕਿਹਦੇ ਅੱਗੇ ਰੋਈਏ, ਕਿਹਦੇ ਅੱਗੇ ਪੁਕਾਰ ਕਰੀਏ।
ਗੁਰਮੁਖ ਚੋਰ ਨਾ ਲਾਗ,
ਪਰ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਇਹ ਚੋਰ ਨਹੀਂ ਲੱਗ ਸਕਦੇ, ਕਿਉਂਕਿ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ। ਜੇ ਉਹਨਾਂ ਨੂੰ ਕਿਤੇ ਵਿਕਾਰ ਤੰਗ ਕਰਦੇ ਆ, ਉਹ ਸ਼ਬਦ ਦਾ ਪੱਲਾ ਫੜ ਲੈਂਦੇ ਆ, ਉਸੇ ਵੇਲੇ ਸੁਰਤ ਸ਼ਬਦ ਵੱਲ ਲੈ ਜਾਂਦੇ ਆ। ਜਿਵੇਂ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੇ ਜੀਵਨ ਪੁਸਤਕ 'ਚ ਜ਼ਿਕਰ ਆਉਂਦਾ ਹੈ ਕਿ ਉਹ ਮਹਾਂਪੁਰਖਾਂ ਨੂੰ ਇੱਕ ਵਾਰ ਮਾਇਆ ਪ੍ਰਤੱਖ ਹੋ ਕੇ ਮਹਾਂਪੁਰਖਾਂ 'ਤੇ ਹੱਲਾ ਕਰਨ ਲੱਗੀ। ਮਹਾਂਪੁਰਖ ਉਸੇ ਵੇਲੇ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ, ਦੌੜ ਕੇ ਸਤਿਗੁਰੂ ਦੀ ਤਾਬਿਆ ਬਹਿ ਗਏ। ਜਦੋਂ ਸਤਿਗੁਰੂ ਦੀ ਤਾਬਿਆ ਬੈਠੇ, ਇਹ ਇੱਕ ਐਸੀ ਅਵਸਥਾ, ਕਮਾਈ ਵਾਲੇ ਪੁਰਖ ਜਦੋਂ ਸਿਖਰ ਦੀ ਅਵਸਥਾ 'ਤੇ ਪਹੁੰਚਦੇ ਆ, ਉਦੋਂ ਮਾਇਆ ਪ੍ਰਤੱਖ ਹੋ ਕੇ ਹੱਲਾ ਕਰਦੀ ਆ। ਉਹ ਮਹਾਂਪੁਰਖਾਂ ਨੇ ਅਰਦਾਸ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਏ, ਮਹਾਰਾਜ ਨੇ ਰੱਖਿਆ ਕੀਤੀ, ਉਹ ਮਾਇਆ ਅਲੋਪ ਹੋ ਗਈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ, ਗੁਰਮੁਖ ਚੋਰ ਨਾ ਲਾਗ, ਉਹ ਗੁਰਮੁਖਾਂ ਨੂੰ ਇਹ ਵਿਕਾਰਾਂ ਰੂਪੇ ਚੋਰ ਨਹੀਂ ਪੈਂਦੇ।
ਹਰ ਨਾਮ ਜਗਾਈਆ,
ਕਿਉਂਕਿ ਉਹ ਨਾਮ ਦੁਆਰਾ ਆਪਣੀ ਸੁਰਤ ਨੂੰ ਜਗਾ ਕੇ ਰੱਖਦੇ ਆ। ਉਹ ਸੁਰਤ ਨੂੰ, ਕਿਉਂਕਿ ਮਨੁੱਖ 'ਚ ਲੁੱਟਿਆ ਉਦੋਂ ਹੀ ਜਾਂਦਾ ਹੈ ਜਦੋਂ ਮਨੁੱਖ ਘਰ ਦੇ ਵਿੱਚ ਦਰਵਾਜ਼ੇ ਖੁੱਲ੍ਹੇ ਛੱਡ ਕੇ ਸੌਂ ਜਾਵੇ। ਜਿਹੜਾ ਸੌਂ ਗਿਆ, ਉਹ ਚੋਰ ਆ ਕੇ ਫਿਰ ਸਮਾਨ ਲੁੱਟ ਕੇ ਲੈ ਜਾਂਦੇ ਆ, ਚੋਰੀ ਕਰਕੇ ਲੈ ਜਾਂਦੇ ਆ। ਜਿਹੜਾ ਗੁਰਮੁਖ ਹੈ, ਉਹ ਜਾਗਦਾ ਰਹਿੰਦਾ ਹੈ, ਉਹ ਵਿਕਾਰਾਂ ਵੱਲੋਂ ਸੁਰਤ ਨੂੰ ਜਗਾ ਕੇ ਰੱਖਦਾ ਹੈ, ਸ਼ਬਦ ਵਿੱਚ ਜੋੜਦਾ, ਉਹਦਾ ਘਰ ਨਹੀਂ ਲੁੱਟਿਆ ਜਾਂਦਾ।
ਸ਼ਬਦ ਨਿਵਾਰੀ ਆਗ ਜੋਤ ਦੀ ਪਾਈਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਵਿਸ਼ਿਆਂ ਦੀ ਅੱਗ ਆ, ਉਹ ਸ਼ਬਦ ਨੇ ਬੁਝਾ ਦਿੱਤੀ ਆ। ਸ਼ਬਦ ਦੀ ਕਮਾਈ ਕਰਦੇ ਆ, ਸ਼ਬਦ ਦੀ ਰੋਸ਼ਨੀ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬੁਝ ਗਈ, ਜੋਤ ਦੀ ਪਾਈ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨੂੰ ਕਮਾਉਂਦਿਆਂ ਹੋਇਆ ਅੰਦਰੋਂ ਹੀ ਜੋਤ ਪ੍ਰਗਟ ਹੋ ਜਾਂਦੀ ਹੈ।
ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਆ।
ਗੁਰੂ ਦਾ ਜਿਹੜਾ ਨਾਮ ਹੈ ਇਹ ਅਮੋਲਕ ਹੈ, ਗੁਰਮੁਖ ਨੂੰ ਸੋਝੀ ਹੋ ਜਾਂਦੀ ਹੈ ਵੀ ਹੋਰ ਕਿਸੇ ਲਾਲਾਂ ਦੀ, ਹੀਰਿਆਂ ਦੀ ਲੋੜ ਨਹੀਂ ਹੈ, ਹੋਰ ਮਾਇਆ ਵੱਲ ਗੁਰਮੁਖ ਨਹੀਂ ਦੌੜਦਾ। ਉਹ ਲਾਲ ਰਤਨ ਹਰ ਨਾਮ, ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਹਰੀ ਦਾ ਨਾਮ ਜਿਹੜਾ ਐਸਾ ਅਮੋਲਕ ਹੈ, ਉਹ ਨਾਮ ਦੀ ਕਮਾਈ ਕਰਦੇ ਆ। ਗੁਰ ਸੁਰਤ ਬੁਝਾਈ ਹੈ, ਗੁਰੂ ਨੇ ਕਿਰਪਾ ਕਰਕੇ ਸੁਰਤ ਦੇ ਵਿੱਚ ਸੇਵਕ ਨੂੰ ਨਾਮ ਦਾ ਜਾਪ ਚਲਾ ਦਿੱਤਾ, ਸੋਝੀ ਦੇ ਦਿੱਤੀ।
ਸਦਾ ਰਹਿ ਨਿਹਕਾਮ ਜੇ ਗੁਰਮਤ ਪਾਈਆ।
ਜਿਹੜੇ ਗੁਰਸਿੱਖਾਂ ਨੇ, ਗੁਰਮੁਖਾਂ ਨੇ ਗੁਰੂ ਦੀ ਮਤ ਸਿੱਖਿਆ ਪਾ ਲਈ ਆ, ਉਹ ਸਦਾ ਰਹਿ ਨਿਹਕਾਮ, ਨਿਸ਼ਕਾਮ ਕਰਮ ਕਰਦੇ ਆ, ਇੱਛਾ ਤੋਂ ਰਹਿਤ ਹੋ ਕੇ ਸੰਗਤ ਕਰਦੇ ਆ, ਇੱਛਾ ਤੋਂ ਰਹਿਤ ਹੋ ਕੇ ਸੇਵਾ ਸਿਮਰਨ ਕਰਦੇ ਆ।
ਰਾਤ ਦਿਹਾ ਹਰ ਨਾਉ ਮਨ ਵਸਾਈਆ।
ਉਹ ਦਿਨ ਰਾਤ ਨਾਮ ਜਪਦੇ ਆ, ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜਾ ਢੀਲਾ। ਉਹ ਇੱਕ ਨਿਮਖ ਮਾਤਰ ਲਈ ਵੀ, ਇੱਕ ਸੈਕਿੰਡ ਦੇ ਸਮੇਂ ਲਈ ਵੀ ਨਾਮ ਨੂੰ ਭੁਲਾਉਂਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਦੋਂ ਹੀ ਨਾਮ ਭੁੱਲਾ, ਇਹ ਮਨ ਨੇ ਉਸੇ ਵੇਲੇ ਵਿਕਾਰਾਂ ਵੱਲ ਚਲੇ ਜਾਣਾ ਹੈ, ਉਸੇ ਵੇਲੇ ਮਨ ਨੇ ਐਸੇ ਖੂਹ 'ਚ ਸਿੱਟਣਾ ਹੈ, ਮੁੜ ਕੇ ਨਿਕਲਣਾ ਔਖਾ ਹੋ ਜਾਣਾ। ਕਿਉਂਕਿ ਜਦੋਂ ਇੱਕ ਵਾਰੀ ਸੁਰਤ ਵਿਕਾਰੀ ਹੋ ਗਈ, ਪਤਾ ਹੀ ਨਹੀਂ ਕਿੰਨੀਆਂ ਕੁ ਜੂਨਾਂ ਭੋਗਣੀਆਂ ਪੈਣ। ਸਤਿਗੁਰੂ ਮਹਾਰਾਜ ਨੇ ਕਿਹਾ ਨਾ, ਹੇ ਕਾਮੰ ਨਰਕ ਵਿਸ਼ਰਾਮੰ, ਬਹੁ ਜੋਨੀ ਪ੍ਰਭਾਵਣਾ ਹੈ, ਬਹੁ ਜੋਨੀ ਬਹੁਤੀਆਂ ਜੂਨਾਂ ਭੋਗਣੀਆਂ ਪੈਂਦੀਆਂ, ਵਾਰ ਵਾਰ ਭਰਮਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਹੜੇ ਗੁਰਸਿੱਖ ਨੇ, ਗੁਰਮੁਖ ਨੇ, ਉਹ ਦਿਨ ਰਾਤ ਨਾਮ ਵਿੱਚ ਸੁਰਤ ਨੂੰ ਜੋੜਦੇ ਆ, ਮਨ ਵਿੱਚ ਨਾਮ ਉਹਨਾਂ ਦੇ ਵਸ ਜਾਂਦਾ ਹੈ।
ਨਾਨਕ ਮੇਲ ਮਿਲਾਏ ਜੇ ਤੁਦ ਭਾਈਆ।
ਵਾਹਿਗੁਰੂ ਜੀ, ਜੇ ਆਪ ਜੀ ਨੂੰ ਭਾ ਜਾਵੇ ਤਾਂ ਐਸੇ ਜਿਹੜੇ ਕਮਾਈ ਵਾਲੇ ਗੁਰਮੁਖ ਨੇ, ਉਹਨਾਂ ਨੂੰ ਆਪਣੇ ਵਿੱਚ ਆਪ ਜੀ ਮਿਲਾ ਲੈਂਦੇ ਹੋ। ਸਤਿਗੁਰੂ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਬਦ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕੀਤੀ ਹੈ। ਇੱਕ ਨਹੀਂ, ਅਨੇਕ ਭੁੱਲਾਂ ਹੋ ਜਾਂਦੀਆਂ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ ਲੈਣਾ ਜੀ, ਆਓ ਅਗਾਂਹ ਤੋਂ ਸਮਤ ਬਖਸ਼ਣੀ, ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ।
ਰਾਤ ਦਿਹੈ ਹਰ ਨਾਉ ਮਨ ਵਸਾਈਆ, ਨਾਨਕ ਮੇਲ ਮਿਲਾਏ ਜੇ ਤੁਧ ਭਾਈਆ।
ਵਾਹਿਗੁਰੂ ਜੀ ਕਾ ਖਾਲਸਾ।